ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਤ ਬੰਦਨੀ ਅਨੁਪਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਘਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਬਲਦੀ ਲਾਏ ਚੱਕਰ ਚਿਹਨ ਬਾਲਨ ਰੂਪ ਤੇਰਾ ਲਖਿਆ ਨਾ ਜਾਵੇ ਵਾਏ
ਗੁਰ ਕਰੋ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿ ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ ਆ ਸੰਸਾਰ ਦੇ ਅੰਦਰ ਬਹੁਤ ਹੀ ਮਹੱਤਵਪੂਰਨ ਦਿਨ ਗਿਣਿਆ ਗਿਆ ਹੈ ਕਿਉਂਕਿ ਇਸ ਦਿਨ ਦੀ ਉਡੀਕ ਦੇ ਵਿੱਚ ਹਜ਼ਾਰਾਂ ਸਾਲ ਮਨੁੱਖ ਨੂੰ ਇੰਤਜ਼ਾਰ ਕਰਨਾ ਪਿਆ ਤੇ ਜੋ ਵੱਡੇ ਮਹਾਂਪੁਰਸ਼ ਸੀ ਸਾਰਿਆਂ ਨੇ ਇਸ ਗੱਲ ਨੂੰ ਅਨੁਭਵ ਕਰ ਲਿਆ ਸੀ ਕਿ ਕੁਝ ਸਮਾਂ ਲੰਘਣ ਦੇ ਨਾਲ ਸੰਸਾਰ ਦੇ ਉੱਤੇ ਇੱਕ ਐਸੀ ਹਸਤੀ ਪ੍ਰਗਟ ਹੋ ਰਹੀ ਹੈ ਜਿਸ ਨੇ ਸੰਸਾਰ ਨੂੰ ਐਸਾ ਰਾਹ ਦੱਸਣਾ ਹੈ ਪਰਮਾਂ ਤੇ ਭੇਖਾਂ ਤੋਂ ਨਿਆਰਾ ਤੇ ਨਾਲ ਮਨੁੱਖ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਵੀ ਅਜੀਬ ਸਬਕ ਦੇਣਾ ਹੈ। ਈਸਾ ਜੀ ਨੇ 2000 ਸਾਲ ਪਹਿਲਾਂ ਇੱਕ ਦਿਨ ਇਬਾਦਤ ਚੋਂ ਉੱਠੇ ਬਹੁਤ ਆਪਦੇ ਨਕਸ਼ ਗੰਭੀਰ ਹੋਏ ਹੋਏ ਸਨ ਨਾਲ ਦੇ ਜੋ ਪੀਤਰਸ ਵਗੈਰਾ ਸਨ ਉਹਨਾਂ ਨੇ ਪੁੱਛਿਆ ਕਿ ਹਜ਼ਰਤ ਅੱਜ ਆਪ ਇੰਨੇ ਗੰਭੀਰ ਹੋ ਕਿਰਪਾ ਕਰੋ ਜੇ ਕੋਈ ਅਲੌਕਿਕ ਬਾਤ ਅੱਜ ਖੁਦਾ ਦੇ ਦਰ ਤੇ ਤੁਸੀਂ ਦੇਖੀ ਹੈ ਸਾਡੇ ਨਾਲ ਸਾਂਝੀ ਕਰੋ ਕਿਉਂਕਿ ਈਸਾ ਜੀ ਦੇ ਜਿੰਨੇ ਉਪਦੇਸ਼ ਨੇ ਬਾਈਬਲ ਦੇ ਅੰਦਰ ਉਹ ਇਸ ਤਰ੍ਹਾਂ ਨਹੀਂ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਹੈ। ਮਹਾਰਾਜ ਨੇ ਤਾਂ ਇੱਕੋ ਵਾਰੀ ਕਹਿ ਦਿੱਤਾ ਕਿ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇਲਾ ਲਓ। ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਕਮਾਲ ਇਹ ਤੁਰਕੀ ਬਾਣੀ ਆਈ। ਈਸਾ ਜੀ ਵਾਰ ਵਾਰ ਦੱਸਿਆ ਕਰਦੇ ਸੀ ਕਿ ਅੱਜ ਸਾਨੂੰ ਫਰਿਸ਼ਤੇ ਨੇ ਆ ਕੇ ਆਹ ਗੱਲ ਕਹੀ ਹੈ। ਉਹਨਾਂ ਦੀ ਸਾਰੀ ਬਾਈਬਲ ਇਸੇ ਤਰ੍ਹਾਂ ਨਾਲ ਹੈ ਕਿ ਅੱਜ ਫਰਿਸ਼ਤੇ ਨੇ ਆਹ ਗੱਲ ਕਹੀ, ਅੱਜ ਫਰਿਸ਼ਤੇ ਨੇ ਇਹ ਗੱਲ ਕਹੀ। ਉਹ ਜੋੜਨੀ ਤੋੜਨੀ ਪੈਂਦੀ ਆ, ਆਪ ਸਮਝਣੀ ਪੈਂਦੀ ਆ ਵੀ ਗੱਲ ਕਿੱਥੇ ਕੀ ਬਣੀ। ਗੱਲ ਮੁਹੰਮਦ ਸਾਹਿਬ ਅੰਦਰ ਹੋ ਕੇ ਦੱਸ ਦਿਆ ਕਰਦੇ ਸੀ ਕਿ ਅੱਜ ਅਸਮਾਨ ਦੇ ਅੰਦਰ ਜੋ ਲੋਹ ਕਲਮ ਹੈ ਫੱਟੀ ਦੇ ਉੱਤੇ ਅੱਜ ਆਹ ਚੀਜ਼ ਲਿਖੀ ਹੋਈ ਹੈ। ਇਹਨੂੰ ਕਹਿੰਦੇ ਸੀ ਆਇਤਾਂ ਉਤਰਦੀਆਂ ਨੇ, ਇਲਹਾਮ ਆਉਂਦਾ ਹੈ। ਰਿਸ਼ੀ ਮੁਨੀਆਂ ਨੂੰ ਵੀ ਇਲਹਾਮ ਆਉਂਦਾ ਸੀ। ਵੇਦਾਂ ਦੀ ਰਚਨਾ ਸਾਰੀ ਈਸ਼ਵਰ ਕਿਰਤ ਦੱਸਦੇ ਨੇ। ਕੋਈ ਰਿਸ਼ੀ ਨਹੀਂ ਮੰਨਦਾ ਕਿ ਮੈਂ ਇਹ ਵਿਚਾਰੀ ਹੈ। ਉਹ ਕਹਿੰਦੇ ਨੇ ਇਹ ਵਰਮਾ ਵੱਲੋਂ ਆਈ ਹੈ, ਅਲਹਾਮ ਆਇਆ ਸਾਡੇ ਵਿੱਚ ਹੀ ਆਇਆ, ਅਸੀਂ ਉਹ ਤੁਹਾਨੂੰ ਪ੍ਰਗਟ ਕਰ ਦਿੰਦੇ ਹਾਂ। ਮੁਹੰਮਦ ਸਾਹਿਬ ਕਹਿੰਦੇ ਸੀ ਕਿ ਲੋਹ ਕਲਮ ਦੇ ਉੱਤੇ ਅੱਜ ਆਹ ਲਿਖਿਆ ਹੋਇਆ। ਅਸਮਾਨ ਨੂੰ ਇੱਕ ਫੱਟੀ ਗਿਣਦੇ ਸੀ, ਉਹਦੇ ਉੱਤੇ ਆਇਤਾਂ ਪੜ੍ਹ ਕੇ ਸੁਣਾ ਦਿਆ ਕਰਦੇ ਸੀ। ਸੋ ਉਸ ਦਿਨ ਜਾ ਪੁੱਛਿਆ ਵੀ ਮਹਾਰਾਜ ਤੁਸੀਂ ਅੱਜ ਕੋਈ ਅਲੌਕਿਕ ਬਾਤ ਦੇਖੀ ਹੈ? ਕਹਿਣ ਲੱਗੇ ਹਾਂ, ਅੱਜ ਦਰਗਾਹ ਤੋਂ ਇੱਕ ਹਸਤੀ ਨਮੂਦਾਰ ਹੋਈ ਹੈ ਜਿਸਦੇ ਚਿਹਰੇ ਦੇ ਉੱਤੇ ਬਹੁਤ ਹੀ ਸੁੰਦਰ ਦਾੜਾ ਹੈ, ਨੂਰਾਨੀ ਚਿਹਰਾ ਹੈ, ਚਿੱਬਾ ਖੜੱਬਾ ਨਹੀਂ ਹੈ, ਬਹੁਤ ਹੀ ਸੁੰਦਰ ਮਨ ਨੂੰ ਮੋਹਣ ਵਾਲਾ। ਸਿਰ ਦੇ ਉੱਤੇ ਕੇਸ਼ ਹਨ ਪਰ ਉਹ ਢਕੇ ਹੋਏ ਹਨ, ਖੁੱਲ੍ਹੇ ਨਹੀਂ ਹਨ, ਅਤੇ ਟਰਬਨ ਬੰਨ੍ਹੀ ਹੋਈ ਹੈ। ਟਰਬਨ ਦੇ ਉੱਤੇ ਸਾਜੋ ਸ਼ਿੰਗਾਰ ਜੋ ਹੈ, ਸਜਾਵਟ ਹੈ, ਉਹ ਮਹਾਰਾਜਿਆਂ ਵਰਗੀ ਹੈ ਅਤੇ ਕਲੰਗੀ ਲੱਗੀ ਹੋਈ ਹੈ। ਦੋ ਮੋਹਣੀ ਸੂਰਤ ਜੋ ਹੈ ਘੋੜੇ ਦੇ ਉੱਤੇ ਸਵਾਰ ਹੈ, ਗਲ ਦੇ ਵਿੱਚ ਬਾਂਹ ਦੇ ਮੋਢੇ ਦੇ ਉੱਤੇ ਧਨਸ਼ਵਾਨ ਲੜਕਦਾ ਹੈ, ਅਤੇ ਪਿੱਛੇ ਸਵਰਨ ਦੇ ਤੀਰਾਂ ਦਾ ਪੱਥਾ ਹੈ, ਸੋਨੇ ਦੇ ਤੀਰ, ਸੋਨੇ ਦੀਆਂ ਮੁਖੀਆਂ ਵਾਲੇ ਤੀਰ, ਅਤੇ ਉਸ ਦੇ ਉੱਤੇ ਖੁਦਾ ਦੀ ਖਾਸ ਰਹਿਮਤ ਹੋ ਰਹੀ ਹੈ। ਉਹ ਸਮਾਂ ਆਏਗਾ ਕਿ ਉਹ ਸੰਸਾਰ ਦੇ ਅੰਦਰ ਪ੍ਰਗਟ ਹੋਏਗਾ, ਪਰ ਅਜੇ ਬੜਾ ਸਮਾਂ ਹੈ, ਸਮੇਂ ਦੀ ਕੈਲਕੂਲੇਸ਼ਨ ਕਰਨੀ ਬੜੀ ਔਖੀ ਹੋਇਆ ਕਰਦੀ ਹੈ। ਗੁਰੂ ਮਹਾਰਾਜ ਵੀ ਜਦ ਵਚਨ ਬੋਲਿਆ ਕਰਦੇ ਸੀ ਉਸ ਵੇਲੇ ਸਮੇਂ ਦੀ ਕੈਲਕੂਲੇਸ਼ਨ ਬੜੀ ਔਖੀ ਚੀਜ਼ ਸੀ। ਆਪ ਕਹਿ ਦਿੰਦੇ ਸੀ ਕਿ ਸਮਾਂ ਦੇਖੋਗੇ ਆਏਗਾ, ਐਸਾ ਹੌਲੀ ਹੌਲੀ ਹੋਈ ਆਈ ਜਾਂਦਾ ਹੈ, ਕਿਉਂਕਿ ਸੌ ਸਾਖੀ ਜੋ ਹੈ, ਅੰਗਰੇਜ਼ ਬੜਾ ਸਿਆਣਾ ਸ਼ਾਸਕ ਸੀ, ਉਹਨੇ ਕਿਹਾ ਵੀ ਜੇ ਸੌ ਸਾਖੀ ਰਹਿ ਗਈ ਤਾਂ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਵੀ ਹੁਣ ਐਂ ਹੋਣਾ ਹੈ। ਇੱਕ ਬੇਦੀ ਸੀ ਲਾਹੌਰ ਦੇ, ਅੱਠ ਜਮਾਨਾ ਜਾਣਨ ਵਾਲੇ, ਉਹਨਾਂ ਨੂੰ ਲੱਖਾਂ ਰੁਪਏ ਦੇ ਕੇ, ਕੋਠੀਆਂ ਦੇ ਕੇ, ਵੱਡੀਆਂ ਸਵਾਰੀਆਂ ਵਗੈਰਾ ਦੇ ਕੇ ਇਹ ਉਹ ਤੋਂ ਕੰਮ ਕਰਾਇਆ ਕਿ ਤੂੰ ਸੌ ਸਾਖੀ ਨੂੰ ਸਮਝ ਪਹਿਲਾਂ, ਕਿਉਂਕਿ ਸੌ ਸਾਖੀ ਦੇ ਜੋ ਸੰਮਤ ਨੇ ਉਹ ਅੱਖਰਾਂ ਵਿੱਚ ਨਹੀਂ ਆਏ ਹੋਏ, ਸਿਫਰਿਆਂ ਸਿਫਰਿਆਂ ਇੱਕ ਦੂਏ 'ਚ ਨਹੀਂ ਆਏ ਹੋਏ, ਉਹ ਸ਼ਬਦਾਂ ਦੇ ਵਿੱਚ ਆਏ ਹੋਏ ਨੇ। ਜੇ ਚਾਰ ਆ ਗਿਆ ਤਾਂ ਚਾਰ ਦਾ ਮਤਲਬ, ਜੇ ਵੇਦ ਆ ਗਿਆ ਨਾ ਅੱਖਰ ਵੇਦ, ਤਾਂ ਇਹਦਾ ਮਤਲਬ ਹੈ ਵੀ ਚਾਰ ਹੋ ਗਿਆ, ਕਿਉਂਕਿ ਚਾਰ ਵੇਦ ਨੇ। ਇਸ ਤਰ੍ਹਾਂ ਦੇ ਨਾਲ ਅੱਖਰ ਨੇ, ਜੇ ਸੁਣ ਆ ਗਿਆ ਤਾਂ ਜ਼ੀਰੋ ਬਣ ਗਿਆ, ਆਕਾਸ਼ ਆ ਗਿਆ, ਆਕਾਸ਼ ਜ਼ੀਰੋ ਨੂੰ ਕਹਿੰਦੇ ਨੇ। ਉਹਨੇ ਇਹ ਸਾਰੇ ਸੰਮਤ ਵਿਗਾੜ ਕੇ ਜਿੰਨੇ ਵੀ ਵਾਕਿਆ ਸੀ, ਇੱਕ ਨਾਲ ਅੱਧਾ ਕਿਸੇ ਨਾਲ ਜੋੜਤਾ, ਅੱਧਾ ਕਿਸੇ ਨਾਲ, ਅੱਧਾ ਕਿਸੇ ਨਾਲ, ਅਤੇ ਉਹ ਸੌ ਸਾਖੀ ਦੀ ਕੋਈ ਵੀ ਮਹੱਤਤਾ ਨਾ ਰਹਿਣ ਦਿੱਤੀ, ਬਿਲਕੁਲ ਗਲਤ ਕਰ ਦਿੱਤੀ। ਉਸ ਤੋਂ ਬਾਅਦ ਇਹਨੂੰ ਬੜੀ ਜਾਇਦਾਦ ਮਿਲੀ, ਲੱਖਾਂ ਰੁਪਇਆ ਇਨਾਮ ਮਿਲਿਆ, ਵੱਗੀ ਮਿਲੀ, ਘੋੜੇ, ਸਵਾਰੀਆਂ, ਕੋਠੀਆਂ, ਚਾਰ ਕੋਠੀਆਂ ਦਿੱਤੀਆਂ। ਪਿਛਲੀ ਉਮਰ ਦੇ ਵਿੱਚ ਆ ਕੇ ਇਸ ਨੂੰ ਉਧਰੰਗ ਹੋ ਗਿਆ, ਪਾਪ ਦਾ ਫਲ ਮਿਲ ਗਿਆ। ਉਸ ਵੇਲੇ ਬਹੁਤ ਸਾਰੇ ਸਿਆਣਿਆਂ ਨੇ ਕਿਹਾ ਵੀ ਇਹ ਸੂਰਜ ਡੁੱਬ ਰਿਹਾ ਹੈ, ਹੁਣ ਜੇ ਪ੍ਰਾਸ਼ਚਿਤ ਕਰ ਲਵੇ ਤੇ ਦੱਸ ਦੇਵੇ ਸਹੀ ਸੰਮਤ ਸਹੀ ਕਿਹੜੀ ਤੁਕ ਕਿਹਦੇ ਨਾਲ ਜੋੜੀ ਹੈ, ਕਿਹੜੀ ਕਿਹਦੇ ਨਾਲ ਜੋੜੀ ਹੈ, ਤਾਂ ਵੀ ਆਪਾਂ ਕੁਛ ਕੋਸ਼ਿਸ਼ ਕਰਕੇ ਦੇਖ ਲਈਏ, ਗੁਰੂ ਮਹਾਰਾਜ ਦੇ ਬਚਨ ਕਾਇਮ ਰਹਿ ਜਾਣ। ਉਸ ਵੇਲੇ ਇਸਨੇ ਦੱਸਿਆ ਕਿ ਮੈਂ ਤਾਂ ਖੁਦ ਭੁੱਲ ਚੁੱਕਿਆ ਹਾਂ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਕੋਈ ਕਾਪੀ ਨਹੀਂ ਰੱਖੀ, ਇਸ ਕਰਕੇ ਮੈਨੂੰ ਨਹੀਂ ਪਤਾ ਵੀ ਮੈਂ ਕੀ ਵਿਗਾੜ ਕਰਿਆ। ਪੰਜ ਮੈਂ 100 ਸਾਖੀਆਂ ਲਿਖੀ ਸੀ, ਪੰਜਾਂ ਹੀ ਤਖਤਾਂ 'ਤੇ ਪੇਟਾ ਕਰ ਦਿੱਤੀਆਂ ਸੀ, ਲੇਕਿਨ ਈਸਾ ਜੀ ਦਾ ਜੋ ਵਚਨ ਹੈ ਉਹ ਕਾਇਮ ਹੈ। ਉਵੇਂ ਜਿਵੇਂ ਉਹਨਾਂ ਨੇ ਕਿਹਾ ਵੀ 2016-17 ਸਦੀ ਆਏਗੀ, ਉਸ ਵੇਲੇ ਰੂਹ ਜੋ ਮੈਂ ਦੇਖੀ ਆ ਜੋ ਪ੍ਰਗਟ ਹੋਏਗੀ ਅਤੇ ਸੰਸਾਰ ਦੇ ਅੰਦਰ ਇੱਕ ਨਿਆਰਾ ਕਿਸਮ ਦਾ ਮਨੁੱਖ ਪੈਦਾ ਕਰੇਗੀ, ਜਿਹਦਾ ਚਰਿੱਤਰ ਨਿਆਰਾ ਹੋਏਗਾ, ਸੋਚ ਨਿਆਰੀ ਹੋਏਗੀ, ਰੂਹਾਨੀਅਤ ਦੇ ਨਾਲ ਸੂਝ ਨਿਆਰੀ ਹੋਏਗੀ, ਜੋ ਜਾਬਰ ਨਹੀਂ ਹੋਏਗਾ, ਧੱਕਾ ਨਹੀਂ ਕਰੇਗਾ, ਕਿਸੇ ਨਾਲ ਧੋਖਾ ਨਹੀਂ ਕਰੇਗਾ, ਕਿਸੇ ਨਾਲ ਬੇਈਮਾਨੀ ਨਹੀਂ ਕਰੇਗਾ। ਇੱਕ ਦੇਵਤਿਆਂ ਵਰਗਾ ਮਨੁੱਖ ਦਾ ਚਿੱਤਰ ਸੰਸਾਰ 'ਚ ਉਸਨੇ ਲਿਆਉਣਾ। ਸੋ ਅੱਜ ਦਾ ਦਿਨ ਜੋ ਹੈ ਇਹ ਭਾਗਾਂ ਭਰਿਆ ਹੋਣ ਕਰਕੇ, ਕਿਉਂਕਿ ਗੁਰੂ ਦਸ਼ਮੇਸ਼ ਪਿਤਾ ਅੱਜ ਦੇ ਦਿਨ ਸੰਸਾਰ ਦੇ ਅੰਦਰ ਪ੍ਰਕਾਸ਼ਿਤ ਹੋਏ। ਜਨਮ ਇਸ ਕਰਕੇ ਨਹੀਂ ਹੁੰਦਾ, ਜਨਮ ਦਿਨ ਸਾਡੇ ਮਨਾਏ ਜਾਂਦੇ ਨੇ, ਪ੍ਰਕਾਸ਼ ਉਤਸਵ ਕਹਾਉਂਦਾ ਹੈ, ਕਿਉਂਕਿ ਅੱਜ ਇੱਕ ਪ੍ਰਕਾਸ਼ ਦੀ ਲੋਹ ਆਈ ਜੋ ਭੀਖਣ ਸ਼ਾਹ ਨੇ ਦੇਖੀ। ਅੱਜ ਨਮਾਜ਼ ਇੱਧਰ ਨੂੰ ਨਹੀਂ ਪੜ੍ਹਦਾ, ਪੱਛਮ ਵੱਲ ਨੂੰ, ਪੂਰਬ ਵੱਲ ਨੂੰ ਨਮਾਜ਼ ਪੜ੍ਹਦਾ। ਬੜਾ ਦ੍ਰਿੜ ਬੰਦਾ ਸੀ, ਸ਼ਰ੍ਹਾਂ ਤੋਂ ਉੱਚਾ ਸੀ, ਪ੍ਰਵਾਹ ਨਾ ਕਰੀ ਸ਼ਰ੍ਹਾਂ ਦੀ। ਅੱਜ ਪੱਛਮ ਵੱਲ ਨਹੀਂ ਸੀ ਇਸ ਨਵਾਇਆ, ਪੂਰਬ ਵੱਲ ਨਵਾਇਆ। ਮਰੀਦਾਂ ਨੇ ਬੇਨਤੀ ਕਰੀ ਕਿ ਹਜ਼ਰਤ ਆਪ ਨੇ ਅੱਜ ਜੋ ਸ਼ਰ੍ਹਾਂ ਦੀ ਮਰਿਆਦਾ ਹੈ ਉਹ ਭੰਗ ਕਰ ਦਿੱਤੀ, ਕਿਉਂਕਿ ਸ਼ਰ੍ਹਾਂ ਦੇ ਅਨੁਸਾਰ ਜੋ ਨਮਾਜ਼ ਪੜ੍ਹੀ ਜਾਂਦੀ ਹੈ ਉਹ ਮਗਰਬ ਨੂੰ ਪੜ੍ਹੀ ਜਾਂਦੀ ਹੈ, ਤੁਸੀਂ ਮਸ਼ਰਕ ਨੂੰ ਪੜ੍ਹੀ ਹੈ। ਕਾਰਨ ਕੀ ਹੈ? ਕਹਿਣ ਲੱਗੇ ਅੱਜ ਇੱਕ ਮਹਾਂਪ੍ਰਕਾਸ਼ ਸੰਸਾਰ 'ਚੋਂ ਉਤਰਿਆ। ਜਦ ਮੈਂ ਸਮਾਧੀ ਦੇ ਅੰਦਰ ਸੀ ਉਸ ਵੇਲੇ ਮੈਂ ਉਹ ਪ੍ਰਕਾਸ਼ ਦੇਖਿਆ। ਕਿੱਥੇ ਉਤਰਿਆ? ਕਹਿੰਦੇ ਪਟਨਾ ਹੈ ਨਗਰ, ਐਸਾ ਇਸ ਤਰ੍ਹਾਂ ਦੀ ਗਲੀ ਮਹੱਲਾ ਹੈ, ਇਹੋ ਜਿਹੇ ਥਾਂ ਹੈ, ਮੈਂ ਸਭ ਪਛਾਣ ਲਿਆ। ਇਸ ਕਰਕੇ ਅੱਜ ਜਿੰਨੇ ਵੀ ਸੰਸਾਰ 'ਤੇ ਆਏ ਨੇ ਸਭ ਤੋਂ ਇੱਕ ਮਹਾਨ ਆਤਮਾ ਆਈ ਹੈ ਬਹੁਤ ਵੱਡਾ ਕੰਮ ਕਰਨ ਵਾਸਤੇ, ਅਤੇ ਉਹਨਾਂ ਦੀ ਆਮਦ ਦੇ ਵਿੱਚ ਮੈਂ ਨਮਾਜ਼ ਇੱਧਰ ਪੜ੍ਹੀ ਹੈ। ਅੱਜ ਮਸ਼ਰਕ ਜਿਹੜਾ ਹੈ, ਮਗਰਬ ਜਿਹੜਾ ਹੈ, ਉਹ ਮਸ਼ਰਕ ਵਿੱਚ ਆ ਗਿਆ। ਵੈਸੇ ਤਾਂ ਜੇ ਵਿਚਾਰ ਕਰੋ ਲੰਮੀ ਤਾਂ ਜਿਹੜਾ ਮਗਰਬ ਹੈ, ਮਗਰਬ ਕਰੀ ਜਾਓ, ਮਗਰਬ ਕਿੱਥੇ ਚਲਿਆ ਗਿਆ? ਪਹਿਲਾਂ ਤਾਂ ਮੱਕੇ 'ਚ ਹੈ, ਉਦੋਂ ਗਾਂ ਇੰਗਲੈਂਡ 'ਚ ਆ ਗਿਆ, ਉਸ ਤੋਂ ਅੱਗੇ ਹੋਰ ਚਲੇ ਜਾਓ ਮਗਰਬ ਵੱਲ ਨੂੰ ਵੱਧਦੇ ਤਾਂ ਕਨੇਡਾ ਆ ਗਿਆ, ਅਮਰੀਕਾ ਆ ਗਿਆ, ਅਮਰੀਕਾ ਤੋਂ ਗਾਂ ਮਗਰਬ ਵੱਲ ਨੂੰ ਵਧੋ ਤਾਂ ਫਿਰ ਜਪਾਨ ਆ ਗਿਆ, ਜਪਾਨ ਤੋਂ ਗਾਂ ਮਗਰਬ ਵੱਲ ਨੂੰ ਵਧੋ ਸਿੰਗਾਪੁਰ ਆ ਗਿਆ, ਅਤੇ ਫਿਰ ਹਿੰਦੁਸਤਾਨ ਆ ਗਿਆ। ਇਹ ਕਥੀਆਂ ਹੋਈਆਂ ਨੇ ਸਿਮਤਾਂ ਵੀ, ਇੱਧਰ ਮਸ਼ਰਕ ਹੈ, ਇੱਧਰ ਮਗਰਬ ਹੈ, ਜਿੰਨਾ ਕੁ ਆਦਮੀ ਨੂੰ ਪਤਾ ਹੈ ਉਨਾ ਹੀ ਹੈ। ਨਾ ਕਦੇ ਸੂਰਜ ਛਿਪਦਾ ਹੈ, ਨਾ ਕਿਤੇ ਚੜ੍ਹਦਾ ਹੈ, ਕੇਵਲ ਧਰਤੀ ਦਾ ਹੇਰ ਫੇਰ ਹੈ, ਚੱਕਰ ਮਾਰਦੀ ਹੈ, ਉਹਦੇ ਨਾਲ ਹਨੇਰਾ ਹੋ ਜਾਂਦਾ, ਚਰਨਾ ਹੋ ਜਾਂਦਾ ਹੈ। ਸਿਮਤਾਂ ਮੰਨਦੇ ਹੈ, ਉਹ ਬੰਦਾ ਬਿਲਕੁਲ ਸਹੀ ਸੀ, ਉਸਨੇ ਗੁਰੂ ਦੀ ਆਮਦ ਨੂੰ ਪਛਾਣ ਕੇ ਸਿਜਦਾ ਕੀਤਾ। ਫੇਰ ਚੱਲ ਕੇ ਗਿਆ, 3 ਮਹੀਨੇ ਲੱਗੇ ਉਸਨੂੰ ਜਾ ਕੇ ਗੁਰੂ ਦੇ ਦਰਸ਼ਨ ਕਰੇ, ਮਨ ਵਿੱਚ ਤਸੱਲੀ ਆਈ। ਸੋ ਅੱਜ ਦੇ ਦਿਨ ਉਹ ਮਹਾਨ ਹਸਤੀ ਸੰਸਾਰ ਦੇ ਉੱਤੇ ਆਈ ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਦੇ ਕੇ, ਦੁਸ਼ਟ ਦਮਨ ਦਾ ਨਾਮ ਦੇ ਕੇ ਪੁਕਾਰਦੇ ਹਾਂ, ਅਤੇ ਜਿਨ੍ਹਾਂ ਦੇ ਜੋ ਸਿਧਾਂਤ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਸਾਨੂੰ, ਕਿਉਂਕਿ ਹਰ ਮਹਾਂਪੁਰਸ਼ ਦੇ ਜੀਵਨ ਦੇ ਅੰਦਰ ਕੁਛ ਘਟਨਾਵਾਂ ਹੁੰਦੀਆਂ ਹੈ ਜਿਹੜੀਆਂ ਸਾਡੇ ਵਰਗਾ ਸਰੀਰ ਧਾਰ ਕੇ ਕੀਤੀਆਂ ਹੁੰਦੀਆਂ ਨੇ, ਅਤੇ ਉਹ ਸਾਨੂੰ ਸਿੱਖਿਆਦਾਇਕ ਹੋਇਆ ਕਰਦੀਆਂ ਨੇ। ਗੁਰੂ ਦਸਵੇਂ ਪਾਤਸ਼ਾਹ ਦੇ ਕੌਤਕ ਇੰਨੇ ਨਿਰਾਲੇ ਸੀ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਕਿ ਦੁਨੀਆਂ ਦੇ ਅੰਦਰ ਮਹਾਨ ਹਸਤੀ ਹੈ ਜਿਹਨੂੰ ਸੰਸਾਰ ਨੇ ਅੱਜ ਤੱਕ ਨਹੀਂ ਸਮਝਿਆ, ਨਾ ਸਮਝਣ ਦੇ ਯਤਨ ਹੋਏ ਨੇ ਨਾ ਸਮਝਿਆ, ਕਿਉਂਕਿ ਮਹਾਂਪੁਰਸ਼ਾਂ ਸੰਸਾਰ 'ਤੇ ਆਉਂਦੇ ਨੇ ਉਸ ਵੇਲੇ ਸੰਸਾਰ ਉੱਲੂਆਂ ਵਰਗਾ ਹੁੰਦਾ, ਉੱਲੂ ਦੇਖ ਨਹੀਂ ਸਕਦਾ ਸੂਰਜ ਨੂੰ, ਇਸੇ ਤਰ੍ਹਾਂ ਸੰਸਾਰ ਦੀ ਤਰਕ ਭਰੀ ਅੱਖ ਹੁੰਦੀ ਆ, ਉਹ ਨਹੀਂ ਮੰਨਦਾ ਹੈਗਾ। ਬਾਅਦ ਵਿੱਚ ਫਿਰ ਮੇਲੇ ਲੱਗਦੇ ਨੇ, ਬੜੀਆਂ ਵਿਚਾਰਾਂ ਹੁੰਦੀਆਂ, ਗੋਸ਼ਟੀਆਂ ਹੁੰਦੀਆਂ, ਫਿਰ ਪ੍ਰਗਟ ਹੁੰਦਾ। ਜਿਉਂ ਜਿਉਂ ਸਮਾਂ ਲੰਘਦਾ ਤਿਉਂ ਤਿਉਂ ਨਵੇਂ ਤੇ ਨਵੇਂ ਦਰਸ਼ ਉਹਦੇ ਜੀਵਨ 'ਚੋਂ ਅਨੁਭਵ ਹੁੰਦੇ ਨੇ।